ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਬਾਣੀ ਵਿਚਾਰ ਵਿਸ਼ਾ ਹੈ ਆਤਿਸ਼ ਦੁਨੀਆ ਖੁਨਕ ਨਾਮ ਖੁਦਾਇਆ, ਕਲ ਤਾਤੀ ਠੰਡਾ ਹਰ ਨਾਮ। ਗੁਰਬਾਣੀ ਅਨੁਸਾਰ ਜੀਵ ਲਈ ਦੋ ਅੱਡ ਅੱਡ ਮੁਤਜ਼ਾਦ ਚੁਣੌਤੀਆਂ ਹਨ, ਦੋ ਓਪੋਜ਼ਿਟ ਚੋਇਸਿਸ ਹਨ, ਇੱਕ ਆਤਿਸ਼ ਦੁਨੀਆ, ਦੂਸਰਾ ਖੁਨਕ ਨਾਮ ਖੁਦਾਇਆ। ਆਤਿਸ਼ ਦੁਨੀਆ ਕਿਸ ਤਰ੍ਹਾਂ, ਜੋ ਮਾਇਕੀ ਅਸੁਰੀ ਔਗੁਣਾ ਕਰਕੇ ਜਿਵੇਂ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਈਰਖਾ, ਦਵੈਤ, ਸਾੜਾ, ਕੁਲਜਣਾ, ਇਹਨਾਂ ਮਾਇਕੀ ਅਸੁਰੀ ਔਗੁਣਾ ਕਰਕੇ ਅਸੀਂ ਸਾਰਿਆਂ ਨੇ ਰਲ ਮਿਲ ਕੇ ਸਾਰੀ ਦੁਨੀਆ ਨੂੰ ਮਾਨਸਿਕ ਅੱਗ ਦਾ ਭਾਂਬੜ ਬਣਾਇਆ ਹੋਇਆ ਹੈ। ਸੋ ਇਸ ਆਤਿਸ਼ ਦੁਨੀਆ ਅਤੇ ਖੁਨਕ ਨਾਮ ਖੁਦਾਇਆ ਵਿੱਚ ਅਸੀਂ ਚੋਇਸ ਕਰਨੀ ਹੈ। ਆਤਿਸ਼ ਦੁਨੀਆ ਜਾਂ ਅਗਨ ਸੋਕ ਸਾਗਰ ਵਿੱਚ ਅਸੀਂ ਮਾਇਕੀ ਭਰਮ ਭੁਲਾਵੇ ਦੇ ਹਨੇਰ ਖਾਤੇ ਜਾਂ ਮਿਥਨ ਮੋਹ ਸਾਗਰ ਵਿੱਚ ਜਨਮਾਂ ਜਨਮਾਂਤਰਾਂ ਤੋਂ ਜੰਮਦੇ ਮਰਦੇ ਹੋਏ ਅਨੇਕਾਂ ਜੀਵਨ ਬਤੀਤ ਕਰਦੇ ਆਏ ਹਾਂ। ਇਸ ਆਤਿਸ਼ ਦੁਨੀਆ ਨਾਲ ਅਸੀਂ ਹੰਢੇ ਹੋਏ ਹਾਂ, ਕਿਉਂਕਿ ਕਈ ਜਨਮਾਂ ਤੋਂ ਇਸੇ ਅਗਨ ਸੋਕ ਸਾਗਰ ਵਿੱਚ ਹੀ ਅਸੀਂ ਪ੍ਰਵਿਰਤ ਹੁੰਦੇ, ਪਲਚਦੇ, ਤਪਦੇ, ਜਲਦੇ, ਬਲਦੇ, ਸੜਦੇ, ਖੁਆਰ ਹੁੰਦੇ, ਜਮਾਂ ਦੇ ਡੰਡ ਸਹਿੰਦੇ, ਨਰਕ ਭੋਗਦੇ ਹੋਏ ਅਤਿਅੰਤ ਹੀ ਤਲਖ, ਦਰਦਨਾਕ ਅਤੇ ਭਿਆਨਕ ਪਰਸਨਲ ਐਕਸਪੀਰੀਅੰਸਿਸ ਕਰਦੇ ਆਏ ਹਾਂ, ਨਿੱਜੀ ਤਜਰਬੇ ਕਰਦੇ ਆਏ ਹਾਂ। ਪਰ ਇਸ ਦੇ ਅੰਤਰੀਵ ਗੁੱਝੇ ਭੇਦ ਜਾਂ ਅਸਲੀਅਤ ਤੋਂ ਅਸੀਂ ਬਿਲਕੁਲ ਅਣਜਾਣ, ਬੇਖਬਰ, ਅਵੇਸਲੇ, ਮਚਲੇ ਬਣੇ ਹੋਏ ਹਾਂ। ਹੈਰਾਨੀ ਦੀ ਗੱਲ ਇਹ ਹੈ ਕਿ ਇਸ ਆਤਿਸ਼ ਦੁਨੀਆ ਵਿੱਚ ਸੜਦੇ ਬਲਦੇ, ਹੈ ਬੂ ਕਰਦੇ, ਤਰਾਹ ਤਰਾਹ ਕਰਦੇ, ਤੋਬਾ ਕਰਦੇ ਹੋਏ, ਰੋਂਦੇ ਪਿੱਟਦੇ ਹੋਏ ਵੀ ਇਸ ਗੁੱਝੀ ਅੱਗ ਦੇ ਕਾਰਨ ਜਾਂ ਭੇਦ ਨੂੰ ਸਮਝਣ, ਬੁੱਝਣ, ਵਿਚਾਰਨ, ਖੋਜਣ ਜਾਂ ਨਿਰਣਾ ਕਰਨ ਦਾ ਸਾਨੂੰ ਕਦੇ ਖਿਆਲ ਹੀ ਨਹੀਂ ਆਇਆ ਅਤੇ ਨਾ ਹੀ ਲੋੜ ਪਾਸਦੀ ਹੈ। ਭਾਵੇਂ ਅਨੇਕਾਂ ਗੁਰੂ ਅਵਤਾਰਾਂ ਭਗਤਾਂ ਨੇ ਇਸ ਆਤਿਸ਼ ਦੁਨੀਆ ਦੀ ਬਾਬਤ ਸਾਨੂੰ ਸਮਝਾਉਣ ਲਈ, ਤਾੜਨਾ ਕਰਨ ਲਈ ਅਤੇ ਇਸ ਤੋਂ ਬਚਣ ਲਈ ਸਰਲ ਗਿਆਨ ਰਾਹੀਂ ਸੌਖੇ ਉਪਦੇਸ਼ ਬਖਸ਼ੇ ਹਨ। ਮਨ ਮੂਰਖ ਅਜੂ ਨਹਿ ਸਮਝਤ, ਸਿੱਖ ਦੈ ਹਾਰਿਓ ਨੀਤ, ਬੇਦ ਬਖਿਆਨ ਕਰਤ ਸਾਧੂ ਜਨ, ਭਾਗਹੀਨ ਸਮਝਤ ਨਹੀਂ ਖਲ। ਪਰ ਆਪਣੀ ਰੋਜ਼ਾਨਾ ਜੀਵਨ ਰੋੜ ਵਿੱਚ, ਆਪਣੀ ਲਾਈਫ ਰੂਟੀਨ ਵਿੱਚ ਪਰਚ ਕੇ ਅਸੀਂ ਇਤਨੇ ਗਲਤਾਨ ਹੋਏ ਹੋਏ ਹਾਂ ਕਿ ਇਸ ਦੇ ਖਤਰਨਾਕ ਅਤੇ ਦੁਖਦਾਈ ਨਤੀਜਿਆਂ ਤੋਂ ਮਚਲੇ, ਢੀਠ, ਮਟਰੋੜ, ਬੇਪਰਵਾਹ ਹੋ ਕੇ ਕਿੱਝ ਨਾ ਬੁੱਝੈ, ਕਿੱਝ ਨਾ ਸੁੱਝੈ, ਦੁਨੀਆ ਗੁੱਝੀ ਭਾਏ ਵਾਲਾ ਜੀਵਨ ਬਤੀਤ ਕਰ ਰਹੇ ਹਾਂ। ਆਪਣੀ ਫੋਕੀ ਅਤੇ ਕੂੜੀ ਦਿਮਾਗੀ ਸਿਆਣਪ ਦੀ ਅਗਿਆਨਤਾ ਵਿੱਚ ਮੈਂ ਮੇਰੀ ਦੀ ਨਿੱਕੀ ਜਿਹੀ ਆਪੋ ਸਹੇੜੀ ਆਤਿਸ਼ ਦੁਨੀਆ ਤੋਂ ਬਾਹਰ ਕਿਸੇ ਹੋਰ ਉਚੇਰੀ, ਚੰਗੇਰੀ, ਸੁਹਨੇਰੀ, ਸੁਖਦਾਈ, ਸ਼ਾਂਤ, ਠੰਡੀ, ਪ੍ਰੇਮ ਸਵੈਪਨਾ ਵਾਲੀ, ਪਿਰਮ ਰਸ ਵਾਲੀ, ਚਾਓ ਵਾਲੀ, ਹੁਲਾਸ ਵਾਲੀ, ਮਸਤੀ ਵਾਲੀ, ਨਾਮ ਵਾਲੀ ਦੁਨੀਆ ਦੇ ਅੰਤਰੀਵ ਭੇਦ ਨੂੰ ਸਮਝਣ, ਜਾਣਨ, ਵਿਚਾਰਨ, ਬੁੱਝਣ, ਖੋਜਣ, ਲੱਭਣ ਦੀ ਕਦੇ ਲੋੜ ਨਹੀਂ ਪਾਸਦੀ ਅਤੇ ਨਾ ਹੀ ਖੁਨਕ ਨਾਮ ਖੁਦਾਇਆ ਠੰਡਾ ਹਰ ਨਾਓ, ਸੀਤਲ ਥੀਵੈ ਨਾਨਕਾ ਜਪੰਦੜੋ ਹਰ ਨਾਮ, ਇਹਨਾਂ ਗੁਰਬਾਣੀ ਦੀਆਂ ਫਰੇਜ਼ ਦੀ ਸੱਚਾਈ ਦਾ ਸਾਨੂੰ ਕਦੀ ਨਿਸ਼ਚਾ ਹੀ ਆਉਂਦਾ ਹੈ। ਗੁਰਬਾਣੀ ਦੀ ਪੰਕਤੀ ਆਤਿਸ਼ ਦੁਨੀਆ ਖੁਨਕ ਨਾਮ ਖੁਦਾਇਆ ਨੂੰ ਪੜ੍ਹਦੇ, ਸੁਣਦੇ, ਗਾਉਂਦੇ ਅਤੇ ਓਪਰਾ ਜਿਹਾ ਗਿਆਨ ਘੋਟਦੇ ਹੋਏ ਸਿਰ ਹਿਲਾ ਕੇ ਆਪਣੇ ਮਨ ਨੂੰ ਝੂਠੀ ਜਿਹੀ ਤਸੱਲੀ ਦੇ ਛੱਡਦੇ ਹਾਂ ਅਤੇ ਸਰੋਤਿਆਂ ਨੂੰ ਓਪਰੇ ਦਿਮਾਗੀ ਗਿਆਨ ਦੁਆਰਾ ਕਥਾ ਵਾਰਤਾ ਸੁਣਾਉਂਦੇ ਫਿਰਦੇ ਹਾਂ, ਜਦਕਿ ਅਸੀਂ ਖੁਦ ਇਸੇ ਆਤਿਸ਼ ਦੁਨੀਆ, ਜਗਤ ਜਲੰਦਾ, ਅਗਨ ਕੁੰਟ, ਮਿਥਨ ਮੋਹ, ਅਗਨ ਸੋਕ ਸਾਗਰ ਵਿੱਚ ਪਲਚ ਪਲਚ ਕੇ ਅਸੀਂ ਸੜ ਬਲ ਰਹੇ ਹਾਂ। ਪੜ ਪੰਡਤ ਅਵਰਾ ਸਮਝਾਏ, ਘਰ ਜਲਤੇ ਕੀ ਖਬਰ ਨਾ ਪਾਏ, ਬਿਨ ਸਤਿਗੁਰ ਸੇਵੇ ਨਾਮ ਨਾ ਪਾਈਐ, ਪੜ ਥਾਕੇ ਸਾਂਤ ਨਾ ਆਈ ਹੈ। ਜੇਕਰ ਇੱਕ ਪਾਸੇ ਅੱਗ ਦੇ ਭਾਂਬੜ ਮਚਾ ਦੇਈਏ ਅਤੇ ਦੂਸਰੇ ਪਾਸੇ ਬਰਫ਼ ਜਮ੍ਹਾਂ ਕਰ ਦੇਈਏ ਤਾਂ ਜਿਉਂ ਜਿਉਂ ਅੱਗ ਦੇ ਨੇੜੇ ਜਾਵਾਂਗੇ ਤਿਉਂ ਤਿਉਂ ਸੇਕ ਵੱਧਦਾ ਜਾਵੇਗਾ ਅਤੇ ਠੰਡ ਘਟਦੀ ਜਾਵੇਗੀ। ਇਸ ਦੇ ਉਲਟ ਜੇ ਅੱਗ ਵੱਲ ਪਿੱਛ ਕਰਕੇ ਬਰਫ਼ ਵੱਲ ਮੁੜਾਂਗੇ ਤਾਂ ਠੰਡ ਵੱਧਦੀ ਜਾਵੇਗੀ ਅਤੇ ਸੇਕ ਘਟਦਾ ਜਾਵੇਗਾ। ਇਹੋ ਅਸੂਲ ਸਾਡੀ ਮਾਨਸਿਕ ਹਾਲਤ ਉੱਤੇ ਹੂ ਬਹੂ ਘਟਦਾ ਹੈ। ਜਿਉਂ ਜਿਉਂ ਠੰਡਾ ਹਰਨਾਓਂ ਵੱਲ ਪਿੱਠ ਕਰਕੇ ਭੁੱਲ ਕੇ ਜਾਂ ਬੇਮੁੱਖ ਹੋ ਕੇ ਆਤਿਸ਼ ਦੁਨੀਆ ਵੱਲ ਸਾਡੀ ਬਿਰਤੀ ਸੁਰਤੀ ਜਾਂਦੀ ਹੈ ਤਿਉਂ ਤਿਉਂ ਹਰੀ ਨਾਓਂ ਦੀ ਆਤਮਿਕ ਠੰਡ ਘਟਦੀ ਜਾਂਦੀ ਹੈ ਅਤੇ ਉਸੇ ਪ੍ਰਪੋਰਸ਼ਨ ਵਿੱਚ ਅਸੀਂ ਨਾਮ ਦੀ ਠੰਡ ਤੋਂ ਵਾਂਝੇ ਹੁੰਦੇ ਜਾਂਦੇ ਹਾਂ। ਸਮਾਂ ਪਾ ਕੇ ਅਸੀਂ ਮਾਇਆ ਦੀ ਦਲਦਲ ਵਿੱਚ ਇਤਨਾ ਖੁੱਭ ਜਾਂਦੇ ਹਾਂ ਕਿ ਸਾਨੂੰ ਠੰਡਾ ਹਰਨਾਓਂ ਦੀ ਬਾਬਤ ਚੇਤਾ ਹੀ ਨਹੀਂ ਰਹਿੰਦਾ, ਖਿਆਲ ਹੀ ਨਹੀਂ ਆਉਂਦਾ, ਨਿਸ਼ਚੈ ਹੀ ਨਹੀਂ ਆਉਂਦਾ, ਸ਼ਰਧਾ ਹੀ ਨਹੀਂ ਉਪਜਦੀ, ਲੋੜ ਹੀ ਨਹੀਂ ਭਾਸਦੀ। ਇਸ ਤਰ੍ਹਾਂ ਬਾਵਜੂਦ ਗੁਰਬਾਣੀ ਦੀਆਂ ਹੇਠਲੀਆਂ ਪੰਕਤੀਆਂ ਅਗਨ ਕੁਟੰਬ ਸਾਗਰ ਸੰਸਾਰ ਪਰਮ ਮੋਹ ਅਗਿਆਨ ਅੰਧਾਰ ਮਾਇਆ ਅਗਨ ਜਲੈ ਸੰਸਾਰੇ ਗੁਰਮੁਖ ਨਿਵਾਰੈ ਸ਼ਬਦ ਵਿਚਾਰੇ ਗੁੱਜੀ ਪਾਏ ਜਲੈ ਸੰਸਾਰਾ ਭਗਤ ਨਾ ਵਿਆਪੈ ਮਾਇਆ। ਸੋ ਬਾਵਜੂਦ ਇਹਨਾਂ ਗੁਰਬਾਣੀ ਦੀਆਂ ਪੰਕਤੀਆਂ ਨੂੰ ਸਾਰੀ ਉਮਰ ਪੜ੍ਹਦੇ ਪੜ੍ਹਾਉਂਦੇ ਸੁਣਦੇ ਸੁਣਾਉਂਦੇ ਸਮਝਦੇ ਸਮਝਾਉਂਦੇ ਕਥਾ ਵਾਰਤਾ ਕਰਦੇ ਗਾਉਂਦੇ ਹੋਏ ਵੀ ਇਸ ਅਗਨ ਸੋਕ ਸਾਗਰ ਤੋਂ ਬਚਨ ਜਾਂ ਨਿਕਲਣ ਦਾ ਕਦੇ ਖਿਆਲ ਨਹੀਂ ਆਉਂਦਾ, ਬਲਕਿ ਆਪਣੀ ਕੂੜੀ ਸਿਆਣਪ ਨਾਲ ਇਸ ਗੁੱਜੇ ਅਗਨ ਕੁੰਟ ਵਿੱਚ ਹੋਰ ਡੂੰਘੇ ਨਿਗਰਦੇ ਜਾਂਦੇ ਹਨ। ਚੰਗੀ ਜਾਂ ਮਾੜੀ ਸੰਗਤ ਅਨੁਸਾਰ ਹੀ ਸਾਡਾ ਸੁਭਾਅ, ਸਾਡੀਆਂ ਰੁਚੀਆਂ, ਆਦਤਾਂ, ਸਦਾਚਾਰ, ਆਚਰਨ, ਕਰੈਕਟਰ, ਅੰਤਸ਼ਕਰਨ ਅਤੇ ਭਾਗ ਬਣਦੇ ਹਨ। ਜਿਨ੍ਹਾਂ ਵਿੱਚ ਕਰਮਬੱਧ ਹੋ ਕੇ ਅਸੀਂ ਚੰਗੇ ਮਾੜੇ ਕਰਮ ਕਰਦੇ ਹਾਂ ਅਤੇ ਨਤੀਜੇ ਭੁਗਤਦੇ ਹਾਂ। ਜੋ ਜੈਸੀ ਸੰਗਤ ਮਿਲੇ ਸੋ ਤੈ ਸੋ ਫਲ ਖਾਏ। ਸਾਡਾ ਮਨ ਇਸ ਅਗਨ ਸੋਕ ਸਾਗਰ ਦੀ ਗੁੱਜੀ ਭਾਏ ਵਿੱਚ ਜਨਮਾਂ ਜਨਮਾਂ ਤੋਂ ਸੜ ਬਲ ਕੇ ਮਟਰੋੜ ਅਤੇ ਮਨੂਰ ਹੋ ਚੁੱਕਿਆ ਹੈ। ਇਸ ਤਰ੍ਹਾਂ ਸਾਡੇ ਮਨ ਦਾ ਮੱਚ ਮਰ ਚੁੱਕਿਆ ਹੈ। ਇਸੇ ਕਰਕੇ ਅਸੀਂ ਇਸ ਗੁੱਜੀ ਅਗਨੀ ਵਿੱਚ ਹੀ ਸੰਤੁਸ਼ਟ ਅਤੇ ਮਸਤ ਹੋਏ ਬੈਠੇ ਹਾਂ। ਤਦੇ ਤਾਂ ਇਸ ਵਿੱਚੋਂ ਨਿਕਲਣ ਦਾ ਕਦੇ ਖਿਆਲ ਨਹੀਂ ਆਉਂਦਾ। ਜਦ ਕਦੇ ਇਹ ਗੁੱਜੀ ਮਾਨਸਿਕ ਅੱਗ ਤੀਬਰ ਜਾਂ ਅਸਹਿ ਹੋ ਜਾਂਦੀ ਹੈ ਤਾਂ ਇਸ ਦਾ ਦੋਸ਼ ਅਸੀਂ ਹੋਰਨਾ ਜਾਂ ਰੱਬ ਉੱਤੇ ਥੱਪ ਕੇ ਆਪਣਾ ਮਨ ਹੌਲਾ ਕਰ ਲੈਂਦੇ ਹਾਂ। ਇਸ ਤੋਂ ਇਲਾਵਾ ਕਈ ਕਿਸਮ ਦੇ ਅਮਲ ਜਿਵੇਂ ਸ਼ਰਾਬ, ਅਫੀਮ, ਗਾਂਜਾ, ਤੰਬਾਕੂ, ਹੀਰੋਇਨ, ਨਸ਼ਈ ਗੋਲੀਆਂ ਰਾਹੀਂ ਜਾਂ ਫਿਰ ਅਨੇਕਾਂ ਹੋਰ ਮਾਨਸਿਕ ਵਾਸ਼ਨਾਵਾਂ ਦੁਆਰਾ ਜਿਵੇਂ ਸਰੀਰਕ ਐਸ਼, ਮਨੋਰੰਜਨ, ਸਿਨੇਮਾ, ਟੀਵੀ, ਰੇਡੀਓ, ਸਵਾਦਾਂ ਦੀ ਚੇਸ਼ਟਾ, ਇੰਦਰੀਆਂ ਦੇ ਭੋਗ, ਗੰਦੇ ਨੋਵਲ, ਵਿਭਚਾਰ, ਤਾਸ਼, ਜੂਆ, ਗੱਪਾਂ, ਚੁਗਲੀ, ਨਿੰਦਿਆ, ਇਹਨਾਂ ਦੁਆਰਾ ਅਸੀਂ ਮਨ ਨੂੰ ਰਿਝਾ ਕੇ ਅਤੇ ਭਰਮਾ ਕੇ ਆਪਣੀ ਅੰਦਰਲੀ ਚਿੰਤਾ, ਚਿਖਾ, ਸਾੜਾ, ਕੁਲਝਣਾ, ਅਸ਼ਾਂਤੀ, ਵੈਰ ਵਿਰੋਧ ਦੇ ਭਾਂਬੜ ਆਦਿ ਨੂੰ ਭੁਲਾਉਣ ਦੀ ਕੋਸ਼ਿਸ਼ ਕਰਦੇ ਹਾਂ। ਇਹ ਸਾਰੇ ਮਨੋਰੰਜਨ ਮਨ ਦੀ ਬਿਰਤੀ ਨੂੰ ਮਾਨਸਿਕ ਸਮੱਸਿਆਵਾਂ ਤੋਂ ਮੋੜ ਕੇ ਜਾਂ ਟਾਲ ਕੇ ਦੂਸਰੇ ਪਾਸੇ ਲਾਉਣ ਜਾਂ ਭੁਲਾਉਣ ਦੇ ਆਰਜ਼ੀ ਉਪਾਅ ਹਨ, ਟੈਂਪਰਰੀ ਉਪਾਅ ਹਨ, ਜਿਸ ਨਾਲ ਕੁਛ ਚਿਰ ਲਈ ਓਪਰੀ ਜਿਹੀ ਖੁਸ਼ੀ ਜਾਂ ਤਸੱਲੀ ਤਾਂ ਆ ਜਾਂਦੀ ਹੈ ਪਰ ਮਨ ਦੇ ਅੰਦਰਲੇ ਗੁੱਝੇ ਭਾਂਬੜ ਨਹੀਂ ਬੁੱਝਦੇ ਅਤੇ ਨਾ ਹੀ ਹਿਰਦੇ ਵਿੱਚ ਠੰਡ ਪੈਂਦੀ ਹੈ। ਇਸ ਤਰ੍ਹਾਂ ਹਾਂਜੀ ਅੰਤਰ ਚਿੰਤਾ ਨੈਣੀ ਸੁਖੀ ਮੂਲ ਨਾ ਉਤਰੇ ਭੁੱਖ। ਇਸ ਤਰ੍ਹਾਂ ਅਸੀਂ ਆਪ ਹੀ ਆਪੇ ਨਾਲ ਧੋਖਾ ਕਰਦੇ ਹਾਂ, ਬੇਅੰਤ ਮਾਇਆ ਜ਼ਾਇਆ ਕਰਦੇ ਹਾਂ, ਸਿਹਤ ਖਰਾਬ ਕਰ ਲੈਂਦੇ ਹਾਂ, ਲਾ ਇਲਾਜ ਬਿਮਾਰੀਆਂ ਸਹੇੜ ਲੈਂਦੇ ਹਾਂ, ਭੈੜੀਆਂ ਆਦਤਾਂ ਸਹੇੜ ਲੈਂਦੇ ਹਾਂ, ਭੈੜੇ ਅਮਲਾਂ ਦੇ ਆਦੀ ਹੋ ਜਾਂਦੇ ਹਾਂ, ਬਲਦੀ ਉੱਤੇ ਤੇਲ ਪਾਉਂਦੇ ਹਾਂ, ਆਚਰਨ ਗੰਦਾ ਕਰ ਲੈਂਦੇ ਹਾਂ, ਬਦਨਾਮੀ ਖੱਟਦੇ ਹਾਂ। ਕਦੋਂ? ਜਦੋਂ ਇਹਨਾਂ ਟੈਂਪਰੇਰੀ ਉਪਾਅ ਵਿੱਚ ਗਲਤਾਨ ਹੁੰਦੇ ਹਾਂ। ਹੋਰ ਭਾਗ ਮੰਦੇ ਬਣਾ ਲੈਂਦੇ ਹਾਂ, ਅਮੋਲਕ ਜੀਵਨ ਅਜਾਈ ਗੁਆ ਲੈਂਦੇ ਹਾਂ, ਨਰਕ ਰੂਪੀ ਜੀਵਨ ਬਤੀਤ ਕਰਦੇ ਹਾਂ, ਵਿਗੜ ਰੂਪ ਹੋ ਕੇ ਜਮ੍ਹਾਂ ਦੇ ਵਸ ਪੈਂਦੇ ਹਾਂ। ਇਹਨਾਂ ਸਾਰਿਆਂ ਮਨੋਰੰਜਨਾਂ ਦੇ ਤਹਿ ਵਿੱਚ ਇੱਕ ਵਿਸ਼ੇਸ਼ ਨੁਕਤਾ ਹੈ, ਉਹ ਹੈ ਮਨ ਦੀ ਬਿਰਤੀ ਨੂੰ ਮੋੜ ਕੇ ਦੂਸਰੇ ਪਾਸੇ ਲਾਉਣਾ। ਉੱਪਰ ਦੱਸੇ ਮਨੋਰੰਜਨ ਦੇ ਸਾਰੇ ਉਪਾਅ ਆਰਜ਼ੀ ਹਨ, ਕੂੜੇ ਹਨ, ਗਲਤ, ਹਾਨੀਕਾਰਕ, ਦੁਖਦਾਈ, ਭਿਆਨਕ ਨਤੀਜਿਆਂ ਵਾਲੇ ਅਤੇ ਆਪੇ ਨਾਲ ਧੋਖਾ ਹਨ, ਕਿਉਂਕਿ ਇਹ ਸਾਰੇ ਉਪਾਅ ਮਨ ਦੀ ਅਸਲੀ ਮਰਜ਼ ਯਾਨੀ ਮਾਨਸਿਕ ਗੁੱਝੀ ਅਗਨੀ ਨੂੰ ਘਟਾਉਣ ਜਾਂ ਬੁਝਾਉਣ ਦੀ ਬਜਾਏ ਮਨ ਦੇ ਗੁੱਝੇ ਮਾਨਸਿਕ ਭਾਂਬੜ ਨੂੰ ਤੇਲ ਪਾ ਕੇ ਹੋਰ ਭਾਂਬੜ ਮਚਾਉਂਦੇ ਹਨ। ਮਰਜ਼ ਬੜਤੀ ਗਈ ਜਿਉਂ ਜਿਉਂ ਦਵਾ ਕੀ। ਇਸ ਹਾਲਤ ਦੀ ਬਾਬਤ ਭਾਈ ਗੁਰਦਾਸ ਜੀ ਨੇ ਆਪਣੀਆਂ ਵਾਰਾਂ ਵਿੱਚ ਇਉਂ ਦਰਸਾਇਆ ਹੈ, ਆਸਾ ਮਨਸਾ ਮੋਹਣੀ ਤਾਮਸ ਤਿਸਨਾ ਸ਼ਾਂਤ ਨਾ ਆਵੈ, ਬਲਦੀ ਅੰਦਰ ਤੇਲ ਪਾਏ ਕਿਉਂ ਮਨ ਮੂਰਖ ਅੱਗ ਬੁਝਾਵੈ। ਜਿੱਥੇ ਅੱਗ ਹੈ ਉੱਥੇ ਠੰਡ ਨਹੀਂ ਰਹਿ ਸਕਦੀ, ਜਿੱਥੇ ਠੰਡ ਹੈ ਉੱਥੇ ਗਰਮੀ ਦੀ ਅਨਹੋਂਦ ਹੁੰਦੀ ਹੈ। ਅੱਗ ਦੇ ਭਾਂਬੜ ਵਿੱਚੋਂ ਠੰਡ ਲੱਭਣੀ ਇਹ ਇੱਕ ਹਾਸੋਹੀਣੀ ਮੂਰਖਤਾ ਹੈ। ਪਰ ਹੈਰਾਨੀ ਵਾਲੀ ਗੱਲ ਹੈ ਕਿ ਅਸੀਂ ਸਾਰੇ ਬੜੇ ਸਿਆਣੇ ਵਿਦਵਾਨ ਅਤੇ ਅਕਲ ਲਤੀਫ ਕਹਿਲਾਉਂਦੇ ਹੋਏ ਵੀ ਮਿਥਨ ਮੋਹ ਅਗਨ ਸੋਕ ਸਾਗਰ ਆਤਿਸ਼ ਦੁਨੀਆ ਜਗਤ ਜਲੰਦਾ ਅਗਨ ਕੁੰਟ ਵਿੱਚੋਂ ਠੰਡ ਲੱਭਣ ਦੀ ਕੋਸ਼ਿਸ਼ ਵਿੱਚ ਗਲਤਾਨ ਹਾਂ ਅਤੇ ਇੱਕ ਦੂਸਰੇ ਤੋਂ ਅੱਗੇ ਵਧਣ ਦੀ ਦੌੜ ਲਾਈ ਹੋਈ ਹੈ। ਇਸ ਤਰ੍ਹਾਂ ਅਸੀਂ ਅਗਿਆਨਤਾ ਦੇ ਭਰਮ ਭੁਲਾਵੇ ਵਿੱਚ ਐਸ਼ ਮਨੋਰੰਜਨ ਵਾਸ਼ਨਾਵਾਂ ਕਾਮ ਕ੍ਰੋਧ ਲੋਭ ਲਹਿਰ ਇੰਦਰੀਆਂ ਦੇ ਭੋਗ ਵੈਰ ਵਿਰੋਧ ਈਰਖਾ ਦਵੈਤ ਸਿਆਣਪਾਂ ਚਤੁਰਾਈਆਂ ਫੋਕੇ ਗਿਆਨ ਨਸ਼ਿਆਂ ਦੀ ਪੂਰਤੀ ਵਿੱਚ ਹੀ ਮਨ ਦੀ ਸੁੱਖ ਸ਼ਾਂਤੀ ਅਤੇ ਠੰਡ ਭਾਲਦੇ ਫਿਰਦੇ ਹਾਂ। ਭਾਵੇਂ ਇਹਨਾਂ ਫੋਕੇ ਅਤੇ ਗਲਤ ਸਾਧਨਾਂ ਨਾਲ ਸਾਨੂੰ ਮਾਨਸਿਕ ਖੁਸ਼ੀ ਰਸ ਅਤੇ ਨਸ਼ਾ ਜਿਹਾ ਪ੍ਰਤੀਤ ਹੁੰਦਾ ਹੈ ਜੋ ਕਿ ਆਰਜ਼ੀ ਹੁੰਦਾ ਹੈ ਅਤੇ ਛੇਤੀ ਹੀ ਲਹਿ ਜਾਂਦਾ ਹੈ, ਫਿਰ ਅਮਲੀਆਂ ਦੀ ਟੋਟ ਵਾਂਗ ਸਾਡੀ ਮਾਨਸਿਕ ਹਾਲਤ ਪਹਿਲਾਂ ਨਾਲੋਂ ਵੀ ਭੈੜੀ ਅਤੇ ਦੁਖਦਾਈ ਹੋ ਜਾਂਦੀ ਹੈ। ਇਸ ਤਰ੍ਹਾਂ ਆਰਜ਼ੀ ਐਸ਼ ਅਤੇ ਵਾਸ਼ਨਾਵਾਂ ਦੀ ਪੂਰਤੀ ਸਾਡੀ ਅੰਦਰਲੀ ਧੁਖਦੀ ਗੁੱਝੀ ਅੱਗ ਨੂੰ ਸੁਲਗਾ ਕੇ ਮਗਾ ਕੇ ਮਚਾ ਕੇ ਭਾਂਬੜ ਬਣਾਉਣ ਲਈ ਲੱਕੜਾਂ ਤੇਲ ਅਤੇ ਪੈਟਰੋਲ ਦਾ ਕੰਮ ਕਰਦੀ ਹੈ, ਜਿਸ ਦੀਆਂ ਭਿਆਨਕ ਲਾਟਾਂ ਨਾਲ ਅਸੀਂ ਹੋਰ ਵੀ ਸੜਦੇ ਬਲਦੇ ਹਾਂ ਅਤੇ ਹੋਰਨਾਂ ਨੂੰ ਵੀ ਆਪਣੀਆਂ ਚੰਗਿਆੜੀਆਂ ਅਤੇ ਲਾਟਾਂ ਨਾਲ ਚੁਆਤੀ ਲਾਈ ਜਾਂਦੇ ਹਾਂ। ਇਸ ਤਰ੍ਹਾਂ ਸਾਡੇ ਜੀਵਨ ਦੀ ਭੱਠੀ ਦਾ ਅਟੁੱਟ ਗੇੜ ਦਾਣੇ ਭੁੰਨਣ ਵਾਲੀ ਭੱਠੀ ਵਾਂਗ ਚੱਲਦਾ ਹੀ ਰਹਿੰਦਾ ਹੈ ਅਤੇ ਹਰ ਭਾਂਬੜ ਪਿੱਛੋਂ ਅਸੀਂ ਸੁਖੀ ਸ਼ਾਂਤ ਅਤੇ ਠੰਡੇ ਹੋਣ ਦੀ ਬਜਾਏ ਹੋਰ ਵੀ ਕਾਲੇ ਕੋਝੇ ਮਟਰੋੜ ਮਨੂਰ ਮਨਮੁੱਖ ਅਤੇ ਦੁਖੀ ਹੁੰਦੇ ਜਾਂਦੇ ਹਾਂ। ਇਸ ਤੋਂ ਇਲਾਵਾ ਮਾਨਸਿਕ ਅਤੇ ਆਤਮਿਕ ਠੰਡ ਲਈ ਅਸੀਂ ਫਿਰ ਧਾਰਮਿਕ ਅਸਥਾਨਾਂ ਵੱਲ ਦੌੜਦੇ ਹਾਂ, ਪਰ ਉੱਥੇ ਵੀ ਅਸੀਂ ਆਪਣੀ ਅੰਦਰਲੀ ਗੁੱਝੀ ਮਾਨਸਿਕ ਅੱਗ ਨਾਲ ਲੈ ਜਾਂਦੇ ਹਾਂ, ਜਿਸ ਨਾਲ ਧਰਮ ਅਸਥਾਨਾਂ ਵਿੱਚ ਵੀ ਈਰਖਾ ਦਵੈਤ ਦੂਜਾ ਪਾਓ ਹੋਮੈ ਵੈਰ ਵਿਰੋਧ ਰੋਸੇ ਗਿਲੇ ਲੋਭ ਮੈਂ ਮੇਰੀ ਦੀ ਮਾਨਸਿਕ ਅਗਨੀ ਦਾ ਹੀ ਬੋਲਬਾਲਾ ਅਤੇ ਵਰਤ ਵਰਤਾਰਾ ਹੈ। ਸਾਡੀ ਇਸ ਅਵਸਥਾ ਨੂੰ ਗੁਰਬਾਣੀ ਵਿੱਚ ਇਉਂ ਦਰਸਾਇਆ ਗਿਆ ਹੈ, ਅੰਤਰ ਅਗਨ ਬਾਹਰ ਤਨ ਸਵਾ ਗਲ ਪਾਥਰ ਕੈਸੇ ਤਰੈ ਅਥਾ, ਅਗਨ ਕੁਟੁੰਬ ਸਾਗਰ ਸੰਸਾਰ ਪਰਮ ਮੋਹ ਅਗਿਆਨ ਅੰਧਾਰ, ਅੰਤਰ ਅਗਨ ਜਲੈ ਭੜਕਾਰੇ ਮਨਮੁਖ ਤੱਕੇ ਕੁੰਡਾਂ ਚਾਰੇ, ਪਾਪੀ ਕਾ ਘਰ ਅਗਨੇ ਮਾਹੇ ਜਲਤ ਰਹੇ ਮਿਟਵੇ ਕਬ ਨਾਹੇ, ਮਾਇਆ ਮੋਹੀ ਮੇਦਨੀ ਕਲ ਕਲ ਵਾਲੀ ਸਭ ਪਰਮਾਈ, ਉੱਠੀ ਗਿਲਾਨ ਜਗਤ ਵਿੱਚ ਹੋਮੈ ਅੰਦਰ ਜਲੈ ਲੁਕਾਈ, ਮਾਇਆ ਡਰ ਡਰਪਤ ਹਾਰ ਗੁਰਦੁਆਰੇ ਜਾਵੈ ਤਹਾਂ ਜੋ ਮਾਇਆ ਵਿਆਪੈ ਕਹਾਂ ਠਹਿਰਾਈਐ। ਸੋ ਅੱਗ ਅਤੇ ਠੰਡ ਦੋ ਮੁਤਜ਼ਾਦ ਵਿਰੋਧੀ ਅਤੇ ਉਲਟ ਚੀਜ਼ਾਂ ਹਨ, ਓਪੋਜ਼ਿਟ ਚੀਜ਼ਾਂ ਹਨ। ਤ੍ਰੈਗੁਣੀ ਮਾਇਕੀ ਮੰਡਲ ਵਿੱਚ ਮਾਨਸਿਕ ਅੱਗ ਦੇ ਭਾਂਬੜ ਮੱਚ ਰਹੇ ਹਨ, ਤਦੇ ਤਾਂ ਇਸ ਨੂੰ ਆਤਿਸ਼ ਦੁਨੀਆ ਅਗਨ ਕੁਟੁੰਬ ਜਗਤ ਜਲੰਦਾ ਅਗਨ ਸੋਕ ਸਾਗਰ ਕਿਹਾ ਗਿਆ ਹੈ। ਜੀਵਨ ਦੇ ਹਰ ਫੀਲਡ ਵਿੱਚ, ਹਰ ਖੇਤਰ ਵਿੱਚ, ਜਿਵੇਂ ਸਾਡਾ ਦਿਲ, ਚਿੱਤ, ਦਿਮਾਗ, ਜਿਸਮ, ਸਿਆਣਪ, ਗਿਆਨ, ਗਰੀਬੀ, ਅਮੀਰੀ, ਐਸ਼, ਪਿਆਰ, ਜਪ, ਤਪ, ਪਾਠ, ਪੂਜਾ, ਸਾਡੇ ਹੱਠ, ਜੋਗ, ਸੇਵਾ, ਕਰਮ, ਧਰਮ, ਸਾਡੇ ਹਾਸੇ, ਰੋਣੇ, ਰੀਝਾਂ, ਰੋਸੇ, ਗਿਲੇ, ਦਾਨ, ਪੁੰਨ, ਦੀਨ, ਦੁਨੀ, ਇਹਨਾਂ ਸਾਰਿਆਂ ਵਿੱਚ ਅਸੀਂ ਆਪਣੇ ਆਪ ਇਸ ਮਾਨਸਿਕ ਗੁੱਝੀ ਅੱਗ ਦੇ ਭਾਂਬੜ ਮਚਾਏ ਹੋਏ ਹਨ। ਇਸ ਗੁੱਝੀ ਮਾਨਸਿਕ ਅੱਗ ਤੋਂ ਘਬਰਾ ਕੇ ਅਤੇ ਤੰਗ ਆ ਕੇ ਲੁਕਾਈ ਕਿਸੇ ਠੰਡ ਦੀ ਭਾਲ ਵਿੱਚ ਹੈ ਅਤੇ ਫਿਰ ਨੱਠ ਭੱਜ ਕਰਦੀ ਹੈ, ਘਾਲਣਾ ਘਾਲਦੀ ਹੈ, ਵਿੱਦਿਆ ਪੜ੍ਹਦੀ ਹੈ, ਵਿਗਿਆਨਕ ਖੋਜਾਂ ਕਰਦੀ ਹੈ, ਗਿਆਨ ਘੋਟਦੀ ਹੈ, ਫਿਲੋਸਫੀਆਂ ਘੋਖਦੀ ਹੈ, ਧਰਮ ਕਰਮ ਕਰਦੀ ਹੈ, ਜਾਦੂ ਟੂਣੇ ਕਰਦੀ ਹੈ, ਦੇਵੀ ਦੇਵਤਿਆਂ ਨੂੰ ਮਨਾਉਂਦੀ ਹੈ, ਪਾਠ ਪੂਜਾ ਕਰਦੀ ਹੈ, ਰੱਬ ਨਾਲ ਸੌਦੇਬਾਜ਼ੀ ਕਰਦੀ ਹੈ, ਭੇਟਾਂ ਚੜ੍ਹਾਉਂਦੀ ਹੈ, ਧਰਮ ਦਾ ਆਸਰਾ ਲੈਂਦੀ ਹੈ, ਜਫ਼ਰ ਜਾਲਦੀ ਹੈ, ਤਰਾਹ ਤਰਾਹ ਕਰਦੀ ਹੈ, ਪਰ ਫਿਰ ਵੀ ਕਿਤੋਂ ਠੰਡ ਨਹੀਂ ਲੱਭਦੀ। ਕਿਉਂ? ਕਿਉਂਕਿ ਸੁਰਤੀਆਂ ਬਿਰਤੀਆਂ ਬਾਹਰ ਮੁਖੀ ਖਿੰਡੀਆਂ ਹੋਈਆਂ ਹਨ। ਹਾਂਜੀ, ਖਿੰਡੀਆਂ ਬਿਰਤੀਆਂ ਨੂੰ ਮਾਇਕੀ ਸੇਕ ਲੱਗਦਾ ਹੈ, ਮਨ ਥਿਰ ਨਹੀਂ ਹੈ, ਚਿੱਤ ਵਿੱਚ ਸ਼ਾਂਤੀ ਨਹੀਂ ਹੈ, ਧਰਮਾਂ ਨੂੰ ਤਵਸੁਬ ਦੀ ਅੱਗ ਲੱਗੀ ਹੋਈ ਹੈ, ਵਿੱਦਿਅਕ ਅਸਥਾਨਾਂ ਵਿੱਚ ਖੁਦਗਰਜ਼ੀ ਹੈ, ਸੈਲਫਿਸ਼ਨੈਸ ਹੈ, ਸਭਾ ਸੁਸਾਇਟੀਆਂ ਵਿੱਚ ਈਰਖਾ ਦੁਐਤ ਦੀ ਅੱਗ ਹੈ, ਦਫ਼ਤਰਾਂ ਵਿੱਚ ਲੋਭ ਲਹਿਰ ਚੱਲ ਰਹੀ ਹੈ, UNO ਵਰਗੀਆਂ ਵਿਸ਼ਵ ਸੰਸਥਾਵਾਂ ਵਿੱਚ ਵੀ ਖਿੱਚੋਤਾਣ ਹੈ। ਇਸ ਤਰ੍ਹਾਂ ਹਰ ਪਾਸੇ ਜੀਵਨ ਦੇ ਹਰ ਖੇਤਰ ਵਿੱਚ ਇਸ ਗੁੱਝੀ ਅੱਗ ਦੇ ਭਾਂਬੜ ਮੱਚ ਰਹੇ ਹਨ ਅਤੇ ਲੁਕਾਈ ਮਿਥਨ ਮੋਹ ਸਾਗਰ, ਅਗਨ ਸੋਕ ਸਾਗਰ ਵਿੱਚ ਗੁੱਝੇ ਪਾਏ ਸੜ ਬਲ ਰਹੀ ਹੈ ਅਤੇ ਪੁਕਾਰ ਰਹੀ ਹੈ, ਹਾਏ ਠੰਡ ਕਿੱਥੇ। ਗੁਰੂ ਬਾਬੇ ਨੇ ਇਸ ਗੁੱਝੇ ਵਿਸ਼ਵ ਹਿਰਦੇ ਦੀ ਪੁਕਾਰ ਦਾ ਜਵਾਬ ਗੁਰਬਾਣੀ ਦੁਆਰਾ ਇਉਂ ਦਿੱਤਾ ਹੈ, ਆਤਿਸ਼ ਦੁਨੀਆ ਖੁਨਕ ਨਾਮ ਖੁਦਾਇਆ, ਕਲ ਤਾਤੀ ਠੰਡਾ ਹਰ ਨਾਉ। ਇਸ ਗੁੱਝੇ ਭਾਂਬੜ ਤੋਂ ਬਚਣ ਲਈ ਖਲਕਤ ਦੇ ਤਰਲਿਆਂ ਨੂੰ ਦੇਖ ਕੇ ਗੁਰੂ ਬਾਬੇ ਨੇ ਗੁਰਬਾਣੀ ਦੁਆਰਾ ਖਲਕਤ ਨੂੰ ਇਉਂ ਦਿਲਾਸਾ ਦਿੱਤਾ ਅਤੇ ਆਤਮਿਕ ਜੀਵਨ ਸੇਧ ਬਖਸ਼ੀ, ਮਨ ਮੇਰੇ ਗਉ ਹਰ ਨਾਮ ਕਾ ਓਲਾ, ਤੁਝੇ ਨਾ ਲਾਗੈ ਤਾਤਾ ਝੋਲਾ, ਸੀਤਲ ਸਾਂਤ ਸੁਖ ਹਰ ਸਰਨੀ, ਜਲਤੀ ਅਗਨ ਨਿਵਾਰੇ, ਤਪਤ ਨ ਕਥੈ ਬੁਝੈ ਬਿਨ ਸਵਾਮੀ ਸਰਨਾ ਰਾਮ, ਇਹ ਜਗ ਜਲਤਾ ਦੇਖ ਕੇ ਭੱਜ ਪਏ ਹਰ ਸਰਨਾਈ ਰਾਮ, ਅਗਨ ਸਾਗਰ ਬੂਡਤ ਸੰਸਾਰਾ, ਨਾਨਕ ਬਾਹ ਪਕੜ ਸਤਿਗੁਰ ਨਿਸਤਾਰਾ। ਜਦ ਨਿੱਕੇ ਬੱਚੇ ਨੂੰ ਸੱਟ ਵੱਜਦੀ ਹੈ ਜਾਂ ਕੁੱਤੇ ਬਿੱਲੇ ਪੈਂਦੇ ਹਨ ਤਾਂ ਉਹ ਮੰਮੀ ਮੰਮੀ ਪੁਕਾਰਦਾ ਹੈ ਜਾਂ ਭੱਜ ਕੇ ਮਾਂ ਕੋਲ ਜਾਂਦਾ ਹੈ, ਕਿਉਂਕਿ ਉਸਨੂੰ ਪੱਕਾ ਨਿਸ਼ਚਾ ਹੁੰਦਾ ਹੈ ਕਿ ਉਸਦੀ ਮਾਂ ਉਸਨੂੰ ਆਫਤ ਤੋਂ ਜ਼ਰੂਰ ਬਚਾ ਲਵੇਗੀ ਅਤੇ ਮਾਂ ਦੀ ਗੋਦ ਵਿੱਚ ਹੀ ਉਸਦਾ ਬਚਾਓ ਹੈ, ਜਿੱਥੇ ਕੋਈ ਦੁੱਖ ਕਲੇਸ਼ ਜਾਂ ਆਫਤ ਨਹੀਂ ਪਹੁੰਚ ਸਕਦੀ। ਪਾਇਓ ਬਾਲ ਬੁੱਧ ਸੁਖ ਰੇ, ਇਸ ਪੂਰਨ ਨਿਸ਼ਚੇ ਜਾਂ ਸ਼ਰਧਾ ਭਾਵਨੀ ਨਾਲ, ਹਾਂਜੀ, ਇਸ ਪੂਰੇ ਪੂਰਨ ਨਿਸ਼ਚੇ ਜਾਂ ਸ਼ਰਧਾ ਭਾਵਨੀ ਨਾਲ ਸਤਿਗੁਰਾਂ ਨੂੰ ਪੁਕਾਰਨਾ ਜਾਂ ਸਿਮਰਨ ਕਰਨਾ ਹੀ ਸਤਿਗੁਰ ਦੀ ਚਰਨ ਸ਼ਰਨ ਜਾਣਾ ਹੈ ਜਾਂ ਭੱਜ ਪਏ ਸਰਨਾਈ ਹੈ। ਨਿੱਕੇ ਬੱਚੇ ਦੀ ਦੁਨਿਆਵੀ ਮਾਂ ਦੀ ਓਟ ਲਈ ਸ਼ਰਧਾ ਭਾਵਨੀ ਇੱਕ ਕੁਦਰਤੀ ਭੋਲੇ ਪਾਏ ਹੀ ਹੈ, ਸਿੱਖੀ ਸਿਖਾਈ ਨਹੀਂ। ਪਰ ਸਾਡੇ ਮਨਾਂ ਵਿੱਚ ਇਹੋ ਜਿਹੀ ਬੱਚੇ ਵਰਗੀ ਭੋਲੇ ਪਾਏ ਸ਼ਰਧਾ ਭਾਵਨੀ ਨਹੀਂ ਰਹੀ। ਇਸ ਦਾ ਕਾਰਨ ਇਹ ਹੈ ਕਿ ਅਸੀਂ ਬੜੇ ਸਿਆਣੇ ਅਤੇ ਹੁਜਤੀ ਹੋ ਗਏ ਹਾਂ, ਇਸ ਲਈ ਸਾਡੀਆਂ ਅਰਦਾਸਾਂ ਦੇ ਵੀ ਨਤੀਜੇ ਨਹੀਂ ਨਿਕਲਦੇ। ਬੱਚਾ ਤਾਂ ਸਰੀਰਕ ਮਾਂ ਦੀ ਗੋਦ ਵਿੱਚ ਭੱਜ ਕੇ ਜਾਂਦਾ ਹੈ, ਪਰ ਗੁਰਬਾਣੀ ਵਿੱਚ ਜੋ ਭੱਜ ਪਏ ਸਰਨਾਈ ਲਿਖਿਆ ਹੈ, ਇਸ ਵਿੱਚ ਕੁਝ ਅੰਤਰ ਹੈ, ਭੇਦ ਹੈ, ਜਿਸ ਨੂੰ ਚੰਗੀ ਤਰ੍ਹਾਂ ਸਮਝਣ ਬੁੱਝਣ ਦੀ ਲੋੜ ਹੈ। ਜੀਵ ਦੀ ਹੋਂਦ ਦੇ ਚਾਰ ਅੱਡ ਅੱਡ ਦਾਇਰੇ ਹਨ, ਪਲੇਨਸ ਹਨ, ਇੱਕ ਸਰੀਰਕ, ਮਾਨਸਿਕ, ਭਾਵਕ ਅਤੇ ਆਤਮਿਕ। ਇਹ ਗੁੱਝੀ ਅੰਦਰਲੀ ਅਗਨੀ ਸਾਡੇ ਮਾਨਸਿਕ ਅਤੇ ਭਾਵਕ ਦਾਇਰੇ ਤੱਕ ਸੀਮਤ ਹੈ ਤੇ ਇਸ ਅੱਗ ਦੇ ਪਾਏ ਜਾਂ ਸੇਕ ਦਾ ਅਸਰ ਸਾਡੇ ਸਰੀਰ ਤੇ ਵੀ ਪੈਂਦਾ ਹੈ। ਹਾਂਜੀ, ਇਸ ਗੁੱਝੀ ਅੰਦਰਲੀ ਅਗਨੀ ਇਹ ਸਾਡੇ ਮੈਂਟਲ ਤੇ ਇਮੋਸ਼ਨਲ ਪਲੇਨਸ ਤੱਕ ਸੀਮਤ ਹੈ ਤੇ ਇਸ ਅੱਗ ਦੇ ਪਾਏ ਦਾ ਸੇਕ ਦਾ ਅਸਰ ਸਾਡੇ ਸਰੀਰ ਤੇ ਵੀ ਪੈਂਦਾ ਹੈ। ਇਹ ਤਿੰਨੋਂ ਦਾਇਰੇ ਜਾਂ ਤਬਕੇ ਸਿਰਫ ਤ੍ਰੈਗੁਣੀ ਮਾਇਕੀ ਮੰਡਲ ਵਿੱਚ ਹੀ ਭਰਮ ਭੁਲਾਵੇ ਦੀ ਪ੍ਰਕਿਰਤੀ ਤੇ ਪ੍ਰਵਿਰਤੀ ਹਨ ਜਿਸ ਵਿੱਚੋਂ ਇਹ ਮਾਨਸਿਕ ਅਗਨੀ ਦੀ ਉਪਾਧੀ ਉਪਜਦੀ ਹੈ। ਸਾਡੀ ਆਤਮਾ ਤ੍ਰੈਗੁਣੀ ਮਾਇਕੀ ਮੰਡਲ ਦੇ ਅਸਰ ਤੋਂ ਨਿਰਲੇਪ, ਨਿਰਬਾਣ ਤੇ ਨਿਰਾਲਮ ਹੈ। ਇਸ ਲਈ ਸਾਡੀ ਆਤਮਾ ਇਸ ਮਾਨਸਿਕ ਅਗਨੀ ਦੀ ਪਹੁੰਚ ਤੋਂ ਪਰੇ ਹੈ। ਆਤਮਿਕ ਪ੍ਰਕਾਸ਼ ਮੰਡਲ ਵਿੱਚ, ਸਪਿਰਚੁਅਲ ਪਲੇਨ ਵਿੱਚ ਨਿਰੋਲ ਇਲਾਹੀ ਪ੍ਰਕਾਸ਼ ਹੈ, ਚੁੱਪ ਪ੍ਰੀਤ ਹੈ, ਪਿਆਰ ਹੈ, ਪ੍ਰੇਮ ਸਵੈਪਨਾ ਹੈ, ਮਹਾਰਸ ਹੈ, ਆਤਮ ਰੰਗ ਹੈ, ਚਾਉ ਹੈ, ਸ਼ਬਦ ਹੈ, ਨਾਮ ਹੈ, ਸੁਖ ਹੈ, ਸ਼ਾਂਤੀ ਹੈ, ਠੰਡ ਹੈ। ਦੂਜੇ ਲਫ਼ਜ਼ਾਂ ਵਿੱਚ ਮਾਨਸਿਕ ਆਤਿਸ਼ ਦੁਨੀਆ ਜਗਤ ਜਲੰਦਾ ਅਗਨ ਸੋਕ ਸਾਗਰ ਦੇ ਪੱਠ ਵਿੱਚੋਂ ਆਪਣੀ ਸੁਰਤੀ ਬਿਰਤੀ ਨੂੰ ਮੋੜ ਮੋੜ ਕੇ ਆਤਮ ਮੰਡਲ ਦੇ ਸ਼ੀਤਲ, ਸ਼ਾਂਤ, ਸੁਖਦਾਈ, ਬਿਸਮਾਦੀ, ਠੰਡੇ, ਖੁਨਕ ਨਾਮ ਵੱਲ ਲਾਉਣਾ ਹੀ ਚਰਨ ਸ਼ਰਨ ਜਾਣਾ ਹੈ। ਭੱਜ ਪਏ ਹਰ ਸਰਨਾਈ ਹੈ, ਹਰ ਹਰ ਚਰਨ ਹਿਰਦੇ ਉਰਤਾਰੇ ਹੈ। ਹਾਂਜੀ, ਇਹੀ ਇਸ ਲੇਖ ਦਾ ਨਿਚੋੜ ਹੈ। ਫਿਰ ਪੜ੍ਹੀਏ। ਦੂਜੇ ਲਫ਼ਜ਼ਾਂ ਵਿੱਚ ਮਾਨਸਿਕ ਆਤਿਸ਼ ਦੁਨੀਆ ਜਗਤ ਜਲੰਦਾ ਅਗਨ ਸੋਕ ਸਾਗਰ ਦੇ ਪੱਠ ਵਿੱਚੋਂ ਆਪਣੀ ਸੁਰਤੀ ਬਿਰਤੀ ਨੂੰ ਮੋੜ ਮੋੜ ਕੇ ਆਤਮ ਮੰਡਲ ਦੇ ਸੀਤਲ, ਸ਼ਾਂਤ, ਸੁਖਦਾਈ, ਠੰਡੇ, ਖੁਨਕ ਨਾਮ ਵੱਲ ਲਾਉਣਾ ਹੀ ਚਰਨ ਸ਼ਰਨ ਜਾਣਾ ਹੈ। ਭੱਜ ਪਏ ਹਰ ਸਰਨਾਈ ਹੈ, ਹਰ ਹਰ ਚਰਨ ਹਿਰਦੇ ਉਰਤਾਰੇ ਹੈ। ਇਸ ਮਿਸਾਲ ਤੋਂ ਪ੍ਰਤੱਖ ਹੈ ਕਿ ਆਤਿਸ਼ ਦੁਨੀਆ ਦਾ ਸੇਕ ਜਾਂ ਦੂਸਰੇ ਪਾਸੇ ਹਰੀ ਨਾਮ ਦੀ ਠੰਡ ਸ਼ਬਦ ਸੁਰਤ ਦੇ ਜ਼ਰੀਏ ਹੀ ਪ੍ਰਾਪਤ ਹੋ ਸਕਦੀ ਹੈ। ਹਾਂਜੀ, ਆਤਿਸ਼ ਦੁਨੀਆ ਦਾ ਸੇਕ ਜਾਂ ਹਰੀ ਨਾਮ ਦੀ ਠੰਡ ਸ਼ਬਦ ਸੁਰਤ ਦੇ ਜ਼ਰੀਏ ਹੀ ਪ੍ਰਾਪਤ ਹੋ ਸਕਦੀ ਹੈ। ਆਤਿਸ਼ ਦੁਨੀਆ ਖੁਨਕ ਨਾਮ ਖੁਦਾਇਆ। ਸ਼ਬਦ ਸੁਰਤ ਦਾ ਵਿਸਥਾਰ ਗੁਰਮੁਖ ਪਿਆਰਿਆਂ ਨੇ ਸ਼ਬਦ ਦੇ ਲੇਖਾਂ ਦੀ ਲੜੀ ਵਿੱਚ ਦਿੱਤਾ ਹੈ। ਸੋ ਇਹ ਲੇਖ ਲੈ ਕੇ ਪੜ੍ਹੀਏ, ਆਪਣੇ ਜੀਵਨ ਨੂੰ ਸੇਧ ਦੇਈਏ, ਆਇਆ ਜੀਵਨ ਸਫਲਾ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸੀ ਲੇਖ ਨੰਬਰ 39, ਆਤਿਸ਼ ਦੁਨੀਆ ਭਾਗ ਦੂਜਾ।